SBS ਦੇ ਨਿਊਜ਼ ਡੈਸਕ ਤੋਂ ਆਪ ਸਭ ਦਾ ਸਵਾਗਤ ਹੈ। ਅੱਜ ਦੀਆਂ ਮੁੱਖ ਖਬਰਾਂ ਇਸ ਪ੍ਰਕਾਰ ਨੇ। ਆਸਟ੍ਰੇਲੀਆ ਦੇ ਦਵਾਈਆਂ ਨਿਯੰਤਰਣ ਕਰਨ ਵਾਲੇ ਅਦਾਰੇ ਵੱਲੋਂ ਫਾਈਜ਼ਰ ਦੇ ਬੂਸਟਰ ਟੀਕਿਆਂ ਨੂੰ ਦਿੱਤੀ ਮਨਜ਼ੂਰੀ। ਪੂਰੇ ਵੈਕਸੀਨੇਟਡ ਆਸਟ੍ਰੇਲੀਆ ਨਿਵਾਸੀਆਂ ਨੂੰ ਦੇਸ਼ ਤੋਂ ਬਾਹਰ ਜਾਣ ਲਈ ਹੁਣ ਨਹੀਂ ਲੈਣੀ ਪਵੇਗੀ ਕੋਈ ਮਨਜ਼ੂਰੀ। ਅਤੇ ਖੇਡਾਂ ਵਿੱਚ T20 ਵਿਸ਼ਵ ਕ੍ਰਿਕਟ ਟੂਰਨਾਮੈਂਟ ਵਿੱਚ ਪਾਕਿਸਤਾਨ ਨੇ ਨਿਊਜ਼ੀਲੈਂਡ ਨੂੰ ਹਰਾਇਆ। ਹੁਣ ਖਬਰਾਂ ਵਿਸਥਾਰ ਨਾਲ। ਦ ਥਿਊਰੋਪੈਟਿਕ ਗੁੱਡਸ ਐਡਮਿਨਿਸਟ੍ਰੇਸ਼ਨ ਵੱਲੋਂ ਫਾਈਜ਼ਰ ਕੰਪਨੀ ਦੇ ਬੂਸਟਰ ਟੀਕਿਆਂ ਨੂੰ ਅੱਜ 27 ਅਕਤੂਬਰ ਤੋਂ 18 ਸਾਲਾਂ ਤੋਂ ਉੱਪਰ ਦੇ ਨਿਵਾਸੀਆਂ ਨੂੰ ਲਾਉਣ ਦੀ ਆਰਜ਼ੀ ਮਨਜ਼ੂਰੀ ਦੇ ਦਿੱਤੀ ਗਈ ਹੈ। ਸਿਹਤ ਅਧਿਕਾਰੀਆਂ ਨੇ ਕਿਹਾ ਹੈ ਕਿ ਬੇਸ਼ੱਕ ਤੁਸੀਂ ਪਹਿਲੇ ਦੋਵੇਂ ਟੀਕੇ ਕਿਸੇ ਵੀ ਕੰਪਨੀ ਦੇ ਲਗਵਾਏ ਹੋਣ, ਤੁਸੀਂ ਫਾਈਜ਼ਰ ਦਾ ਤੀਜਾ ਬੂਸਟਰ ਟੀਕਾ ਲਗਵਾ ਸਕਦੇ ਹੋ। ਆਸਟ੍ਰੇਲੀਆ ਦੇ ਨਾਗਰਿਕਾਂ ਨੂੰ ਦੂਜੇ ਟੀਕੇ ਤੋਂ 6 ਮਹੀਨੇ ਬਾਅਦ ਬੂਸਟਰ ਵਾਲਾ ਤੀਜਾ ਟੀਕਾ ਲਗਵਾਉਣ ਦੀ ਸਲਾਹ ਦਿੱਤੀ ਜਾ ਰਹੀ ਹੈ। ਆਸਟ੍ਰੇਲੀਆ ਦੇ ਸਿਹਤ ਮੰਤਰੀ ਗ੍ਰੇਗ ਹੰਟ ਨੇ ਦੇਸ਼ ਵਿਆਪੀ ਕੋਰੋਨਾ ਵਾਇਰਸ ਵੈਕਸੀਨੇਸ਼ਨ ਪ੍ਰੋਗਰਾਮ ਦੀ ਤਾਰੀਫ ਕੀਤੀ ਹੈ।
And already we have the ACT, New South Wales and Victoria with more than 90% of first doses around the country. There is just over a million Australians to come forward to have their second doses to achieve that 80% national mark. And today the TGA has approved a booster shot, a third dose. What that means is that we will have one of the highest vaccination rates in the world.
ਪੂਰੀ ਵੈਕਸੀਨੇਸ਼ਨ ਕਰਵਾ ਚੁੱਕੇ ਆਸਟ੍ਰੇਲੀਆ ਦੇ ਨਾਗਰਿਕਾਂ ਨੂੰ ਹੁਣ ਦੇਸ਼ ਤੋਂ ਬਾਹਰ ਜਾਣ ਸਮੇਂ ਕਿਸੇ ਕਿਸਮ ਦੀ ਮਨਜ਼ੂਰੀ ਨਹੀਂ ਲੈਣੀ ਹੋਵੇਗੀ। ਪ੍ਰਧਾਨ ਮੰਤਰੀ ਨੇ ਯਕੀਨ ਦਿਵਾਇਆ ਹੈ ਕਿ 1 ਨਵੰਬਰ ਤੋਂ ਜਦੋਂ ਅੰਤਰਰਾਸ਼ਟਰੀ ਉਡਾਣਾਂ ਸ਼ੁਰੂ ਕੀਤੀਆਂ ਜਾਣੀਆਂ ਨੇ, ਆਸਟ੍ਰੇਲੀਆ ਦੇ ਨਾਗਰਿਕਾਂ ਨੂੰ ਦੇਸ਼ ਤੋਂ ਬਾਹਰ ਜਾਣ ਸਮੇਂ ਕਿਸੇ ਮਨਜ਼ੂਰੀ ਦੀ ਲੋੜ ਨਹੀਂ ਹੋਵੇਗੀ। ਇਹ ਉਦੋਂ ਕਿਹਾ ਗਿਆ ਹੈ ਜਦੋਂ ਸਿੰਗਾਪੁਰ ਨੇ ਵੀ ਐਲਾਨ ਕੀਤਾ ਹੈ ਕਿ ਉਹ 8 ਨਵੰਬਰ ਤੋਂ ਆਸਟ੍ਰੇਲੀਆ ਦੇ ਨਾਗਰਿਕਾਂ ਨੂੰ ਬਗੈਰ ਕੁਆਰੰਟੀਨ ਦੇ ਦੇਸ਼ ਵਿੱਚ ਦਾਖਲ ਹੋਣ ਦੀ ਇਜਾਜ਼ਤ ਦੇਵੇਗਾ।
I can announce today that last night the health minister signed off on the fact from the 1st of November Australians who are double vaccinated will be able to travel overseas as we've flagged, and that's we're looking forward to that, and that's because the vaccination rates are climbing so high. Today I can tell you that Australia's first dose vaccination rate is now higher than the United Kingdom, already higher than the United States, and that's as a percentage of the whole population.
ਆਸਟ੍ਰੇਲੀਅਨ ਲੋਕਾਂ ਨੂੰ ਇਹ ਸਿੱਧ ਕਰਨਾ ਹੋਵੇਗਾ ਕਿ ਉਹਨਾਂ ਨੇ ਕਿਸੇ ਮਨਜ਼ੂਰਸ਼ੁਦਾ ਕੰਪਨੀ ਦੀ ਪੂਰੀ ਵੈਕਸੀਨ ਲਗਵਾ ਲਈ ਹੋਈ ਹੈ। ਵਿਕਟੋਰੀਆ ਦੇ ਆਡੀਟਰ ਜਨਰਲ ਨੂੰ ਪਤਾ ਚੱਲਿਆ ਹੈ ਕਿ ਰਾਜ ਦੇ ਸਰਕਾਰੀ ਵਿਭਾਗਾਂ ਨੇ ਕੋਵਿਡ-19 ਨੂੰ ਕਾਬੂ ਕਰਨ ਸਮੇਂ ਬਹੁਤ ਪੈਸਾ ਖਰਚਿਆ ਸੀ, ਪਰ ਫਿਰ ਵੀ ਇਹਨਾਂ ਵੱਲੋਂ ਧੋਖਿਆਂ ਨੂੰ ਕਾਬੂ ਵਿੱਚ ਨਹੀਂ ਕੀਤਾ ਜਾ ਸਕਿਆ ਸੀ। ਇਹਨਾਂ ਵਿੱਚ 172 ਮਿਲੀਅਨ PPE ਕਿੱਟਾਂ ਨੂੰ ਖਰੀਦਣ ਸਮੇਂ ਖਰਚ ਕੀਤੇ ਗਏ ਸਨ। N95 ਰੈਸਪੀਰੇਟਰ ਵੀ 33 ਮਿਲੀਅਨ ਦੀ ਲਾਗਤ ਨਾਲ ਖਰੀਦੇ ਗਏ ਸਨ ਅਤੇ 14 ਮਿਲੀਅਨ ਫੇਸ ਮਾਸਕਾਂ ਉੱਤੇ ਖਰਚੇ ਗਏ ਸਨ ਜੋ ਕਿ ਉਚਿਤ ਅਤੇ ਢੁੱਕਵੇਂ ਨਹੀਂ ਸਨ। ਵਿਭਾਗ ਨੂੰ ਪਤਾ ਚੱਲਿਆ ਹੈ ਕਿ ਕਈ ਅਦਾਰਿਆਂ ਨੇ ਤੁਰੰਤ ਖਰਚ ਕਰਨ ਨੂੰ ਪਹਿਲ ਦਿੱਤੀ ਸੀ ਅਤੇ ਸਪਲਾਇਰਸ ਬਾਰੇ ਪੂਰੀ ਜਾਣਕਾਰੀ ਨਾ ਪ੍ਰਾਪਤ ਕਰਦੇ ਹੋਏ ਬਹੁਤ ਜ਼ਿਆਦਾ ਕੀਮਤ ਧਾਰੀ ਗਈ ਸੀ। ਅਜਿਹਾ ਉਦੋਂ ਸਾਹਮਣੇ ਆਇਆ ਹੈ ਜਦੋਂ ਰਾਜ ਵਿੱਚ 1534 ਨਵੇਂ ਕੇਸ ਅਤੇ 14 ਮੌਤਾਂ ਵੀ ਦਰਜ ਹੋਈਆਂ ਹਨ। ਨਿਊ ਸਾਊਥ ਵੇਲਜ਼ ਵਿੱਚ ਕੋਵਿਡ-19 ਦੇ 304 ਨਵੇਂ ਕੇਸ ਅਤੇ 4 ਮੌਤਾਂ ਸਾਹਮਣੇ ਆਈਆਂ ਹਨ। ਰਾਜ ਦੇ 16 ਸਾਲਾਂ ਤੋਂ ਉੱਪਰ ਦੇ 93.2% ਲੋਕਾਂ ਨੇ ਇੱਕ ਟੀਕਾ, ਜਦਕਿ 85.5% ਲੋਕਾਂ ਨੇ ਦੋਵੇਂ ਟੀਕੇ ਲਗਵਾ ਲਏ ਹੋਏ ਹਨ। ਇਹ ਉਦੋਂ ਸਾਹਮਣੇ ਆਇਆ ਹੈ ਜਦੋਂ ਰਾਜ ਦੇ ਸਿਹਤ ਮੰਤਰੀ ਬ੍ਰੈਡ ਹੈਜ਼ਰਡ ਨੇ ਵੈਕਸੀਨੇਸ਼ਨ ਦੇ ਜਾਲੀ ਸਰਟੀਫਿਕੇਟਾਂ ਨੂੰ ਗੈਰ ਕਾਨੂੰਨੀ ਕਿਹਾ ਹੈ। ਇਸ ਬਦਲਾਅ ਨੂੰ ਲਾਗੂ ਕੀਤੇ ਜਾਣ ਦੇ ਨਾਲ ਵੈਕਸੀਨੇਸ਼ਨ ਦਾ ਸਬੂਤ ਜਾਲੀ ਹੋਣ ਦੀ ਸੂਰਤ ਵਿੱਚ 6 ਮਹੀਨਿਆਂ ਦੀ ਕੈਦ ਅਤੇ $11,000 ਦਾ ਜੁਰਮਾਨਾ ਵੀ ਕੀਤਾ ਜਾ ਸਕਦਾ ਹੈ। ਨਿਊ ਸਾਊਥ ਵੇਲਜ਼ ਵਿੱਚ ਭ੍ਰਿਸ਼ਟਾਚਾਰ ਦੇ ਮਾਮਲੇ ਨੂੰ ਲੈ ਕੇ ਚੱਲ ਰਹੀ ਸੁਣਵਾਈ ਦੌਰਾਨ ਇੱਕ ਉੱਚ ਅਧਿਕਾਰੀ ਨੇ ਕਿਹਾ ਹੈ ਕਿ ਉਸ ਨੇ ਰਾਸ਼ੀ ਇਸ ਕਰਕੇ ਜਾਰੀ ਕੀਤੀ ਸੀ ਕਿਉਂਕਿ ਉਸ ਨੂੰ ਲੱਗਦਾ ਸੀ ਕਿ ਵਾਹਗਾ ਵਾਹਗਾ ਦੇ ਭੂਤਪੂਰਵ MP ਡੈਰਲ ਮਗਵਾਇਰ ਪ੍ਰੀਮੀਅਰ ਦੇ ਨਜ਼ਦੀਕੀ ਸਨ। ਉਸ ਸਮੇਂ ਦੇ ਡਿਪਾਰਟਮੈਂਟ ਆਫ ਰੀਜਨਲ ਨਿਊ ਸਾਊਥ ਵੇਲਜ਼ ਦੇ ਸੈਕਟਰੀ ਗੈਰੀ ਬਾਨਸ ਨੇ ਕਿਹਾ ਹੈ ਕਿ ਪ੍ਰੀਮੀਅਰ ਅਤੇ ਡਿਪਟੀ ਪ੍ਰੀਮੀਅਰ ਦਫ਼ਤਰਾਂ ਵੱਲੋਂ ਇਸ 5.5 million ਵਾਲੇ ਪ੍ਰੋਜੈਕਟ ਸੰਬੰਧੀ ਲਗਾਤਾਰ ਜਾਣਕਾਰੀ ਦੇਣ ਲਈ ਉਹਨਾਂ ਨੂੰ ਕਿਹਾ ਗਿਆ ਸੀ.
Someone in the Deputy Premier's office had told me that Darryl was well regarded by the Premier as a person that understood the bush as a Liberal Party person and that he had the ear of the Premier.
ਯੂਨਾਈਟਿਡ ਨੇਸ਼ਨਜ਼ ਦੇ ਸਕੱਤਰ ਜਨਰਲ ਐਂਟੋਨੀਓ ਗੁਟੇਰੇਸ ਨੇ ਕਿਹਾ ਹੈ ਕਿ ਵਾਤਾਵਰਣ ਸੰਭਾਲ ਦੇ ਮਾਮਲੇ ਨੂੰ ਲੈ ਕੇ ਕਿਸੇ ਵੀ ਕਿਸਮ ਦੀ ਕੂਟਨੀਤਿਕ ਬਹਿਸ ਨਹੀਂ ਕੀਤੀ ਜਾ ਸਕਦੀ. ਉਹਨਾਂ ਦੇ ਇਸ ਬਿਆਨ ਤੋਂ ਬਾਅਦ ਸਕਾਟਲੈਂਡ ਵਿੱਚ ਹੋਣ ਵਾਲੀ COP26 ਵਾਤਾਵਰਣ ਬੈਠਕ ਦਾ ਮਾਹੌਲ ਲਗਭਗ ਤੈਅ ਹੋ ਗਿਆ ਹੈ. ਇਸ ਸਾਲ ਦੇ ਸੰਮੇਲਨ ਨੂੰ ਅੰਤਰਰਾਸ਼ਟਰੀ ਭਾਈਚਾਰੇ ਲਈ ਕਰੋ ਜਾਂ ਮਰੋ ਵਾਲਾ ਹੋਣਾ ਮੰਨਿਆ ਜਾ ਰਿਹਾ ਹੈ.
G20 leaders in particular need to deliver. The time has passed for diplomatic niceties. If governments, especially G20 governments, do not stand up and lead this effort, we are headed for terrible human suffering. But all countries need to realize that the old carbon burning model of development is a death sentence for their economies and for our planet.
Te dosto hun peshan ji kheed samachar. ਦੁਬਈ ਵਿੱਚ ਖੇਡੇ ਜਾ ਰਹੇ T20 ਵਰਲਡ ਕੱਪ ਵਿੱਚ ਪਾਕਿਸਤਾਨ ਨੇ ਨਿਊਜ਼ੀਲੈਂਡ ਨੂੰ 5 wickets ਨਾਲ ਹਰਾ ਕੇ ਲਗਾਤਾਰ ਦੂਜੀ ਜਿੱਤ ਹਾਸਲ ਕਰ ਲਈ ਹੈ. ਪਾਕਿਸਤਾਨ ਨੇ ਟੌਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਲਿਆ ਅਤੇ ਨਿਊਜ਼ੀਲੈਂਡ ਦੀ ਟੀਮ 20 overs ਵਿੱਚ 8 wickets ਦੇ ਨੁਕਸਾਨ ਉੱਤੇ 134 ਦੌੜਾਂ ਹੀ ਬਣਾ ਸਕੀ ਸੀ. ਪਾਕਿਸਤਾਨ ਦੀ ਟੀਮ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਸੀ ਅਤੇ ਉਸ ਦੀਆਂ ਪਹਿਲੀਆਂ 5 wickets 98 ਦੌੜਾਂ ਉੱਤੇ ਹੀ ਡਿੱਗ ਪਈਆਂ ਸਨ, ਪਰ ਆਸਿਫ ਅਤੇ ਮਾਲਿਕ ਨੇ ਵਧੀਆ ਖੇਡ ਦਿਖਾਈ. ਪਾਕਿਸਤਾਨ ਦੇ ਆਸਿਫ ਨੇ ਨਿਊਜ਼ੀਲੈਂਡ ਦੇ ਗੇਂਦਬਾਜ਼ਾਂ ਨੂੰ ਛੱਕੇ ਮਾਰ ਕੇ ਪਰੇਸ਼ਾਨ ਕਰ ਦਿੱਤਾ. ਪਾਕਿਸਤਾਨ ਨੇ ਜੇਤੂ ਟੀਚਾ 18.4 overs ਵਿੱਚ ਹੀ ਪੂਰਾ ਕਰ ਲਿਆ ਸੀ. ਅਤੇ ਹੁਣ ਇੱਕ ਨਜ਼ਰ ਮਾਰਦੇ ਹਾਂ ਜੀ ਮੁਦਰਾ ਸਫੀਤੀ ਉੱਤੇ. ਇੱਕ ਆਸਟ੍ਰੇਲੀਅਨ ਡਾਲਰ US ਦੇ 74.99 cents ਦੇ ਬਰਾਬਰ, ਭਾਰਤ ਦੇ 56.19 ਅਤੇ ਪਾਕਿਸਤਾਨ ਦੇ 131.44 rupees ਦੇ ਬਰਾਬਰ ਦਰਜ ਕੀਤਾ ਗਿਆ ਸੀ. ਅਤੇ ਹੁਣ ਪੇਸ਼ ਹੈ ਜੀ ਕੱਲ੍ਹ ਦੇ ਮੌਸਮ ਦਾ ਹਾਲ. ਕੱਲ੍ਹ ਵੀਰਵਾਰ ਵਾਸਤੇ ਮੌਸਮ ਮਾਹਰਾਂ ਦਾ ਅਨੁਮਾਨ ਹੈ ਕਿ ਪਰਥ ਵਿੱਚ ਥੋੜ੍ਹੀ ਬਹੁਤ ਬੱਦਲਵਾਈ ਰਹੇਗੀ, ਵੱਧ ਤੋਂ ਵੱਧ ਤਾਪਮਾਨ 19 degrees. ਐਡੀਲੇਡ ਦੇ ਵਿੱਚ ਮੀਂਹ ਵਧੇਗਾ 27 degrees. ਮੈਲਬਨ ਦੇ ਵਿੱਚ ਇੱਕਾ ਦੁੱਕਾ ਮੀਂਹ ਪੈ ਸਕਦਾ ਹੈ 24 degrees. ਹੋਬਰ ਦੇ ਵਿੱਚ ਮੀਂਹ ਵਧੇਗਾ 20 degrees. ਕੈਨਬਰਾ ਦੇ ਵਿੱਚ ਥੋੜ੍ਹੀ ਬਹੁਤ ਬੱਦਲਵਾਈ 26 degrees. ਵੁਲੋਂਗੋਂਗ ਦੇ ਵਿੱਚ ਜ਼ਿਆਦਾ ਸਮਾਂ ਧੁੱਪ ਚੜੀ ਰਹੇਗੀ, ਤਾਪਮਾਨ 27 degrees. ਸਿਡਨੀ ਵਿੱਚ ਵੀ ਧੁੱਪ ਹੀ ਚੜੀ ਰਹੇਗੀ 29 degrees. ਇਸੇ ਤਰ੍ਹਾਂ ਨਿਊਕਾਸਲ ਵਿੱਚ ਵੀ ਧੁੱਪ ਚੜੀ ਰਹੇਗੀ 31 degrees. ਬ੍ਰਿਸਬੇਨ ਦੇ ਵਿੱਚ ਥੋੜ੍ਹੀ ਬਹੁਤ ਬੱਦਲਵਾਈ 31 degrees ਅਤੇ ਕੈਨਸ ਦੇ ਵਿੱਚ ਵੀ ਥੋੜ੍ਹੀ ਬਹੁਤ ਬੱਦਲਵਾਈ ਰਹੇਗੀ, ਤਾਪਮਾਨ 33 degrees. ਡਾਰਵਨ ਦੇ ਵਿੱਚ ਵੀ ਅਜਿਹਾ ਮੌਸਮ, ਤਾਪਮਾਨ 35 degrees. ਇਹ ਸਨ ਦੋਸਤੋ ਅੱਜ ਦੀਆਂ ਖ਼ਬਰਾਂ.